ਵੱਡ ਹੰਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੱਠ ਚੱਲਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਆ ਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀਓ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਬਹੁਤ ਨਜ਼ਦੀਕ ਆ ਗਿਆ ਹੈ। ਜਿਸ ਸਤਿਗੁਰਾਂ ਦੇ ਸ਼ਹੀਦੀ ਦੀ ਯਾਦਗਾਰ ਨੂੰ ਕੱਲ ਸ੍ਰੀ ਅਖੰਡ ਪਾਠ ਨੌ ਵਾਲੇ ਦਿਨ ਆਰੰਭ ਹੋਣਗੇ, 11 ਜੇਠ ਨੂੰ ਅੱਜ ਗੁਰਪੁਰਬ ਐਤਕੀ ਆ ਰਿਹਾ ਹੈ ਮਹਾਰਾਜ ਸਾਹਿਬ ਦਾ। ਗਰੀਬ ਨਾਲ ਅੰਤਰਜਾਮੀ ਨੇ ਧਰਮ ਦੀ ਰੱਖਿਆ ਵਾਸਤੇ, ਬਾਣੀ ਨੂੰ ਅਟਲ ਰੱਖਣ ਵਾਸਤੇ ਅਤੇ ਸਿੱਖਾਂ ਦੇ ਤਾਈ ਹਿੰਦੂ ਤੇ ਮੁਸਲਮਾਨ ਤੋਂ ਸੁਤੰਤਰ ਰੱਖਣ ਵਾਸਤੇ ਤੇ ਸੰਗਤਾਂ ਦੇ ਬੋਲ ਨੂੰ ਪੂਰਾ ਸਿਰ ਤੋਂ ਨਿਭਾਉਣ ਵਾਸਤੇ ਗੁਰੂ ਸਾਹਿਬ ਜੀ ਨੂੰ ਕੁਰਬਾਨੀ ਦਿੱਤੀ ਹੈ। ਸ਼ਾਂਤ ਦਾ ਸੋਚ ਰਿਹਾ ਕਿ ਜੋ ਸਤਿਗੁਰੂ ਜੀ ਨੂੰ ਕੁਰਬਾਨੀ ਕੀਤੀ ਹੈ, ਇਹ ਸਤਸੰਗ ਦੀ ਕੁਰਬਾਨੀ ਗੁਰਸਿੱਖਾਂ ਦੇ ਸਤਿਗੁਰਾਂ ਨੇ ਹੀ ਇਹ ਸਬਕ ਆਪਾਂ ਨੂੰ ਸਿਖਾਇਆ ਹੈ। ਹੋਰ ਕਿਸੇ ਮਤ ਦੇ ਬਜ਼ੁਰਗ ਨੇ ਜੇ ਸਿੱਖਿਆ ਦਿੱਤੀ ਹੁੰਦੀ ਤਾਂ ਉਹਨਾਂ ਦੀ ਕੌਮ ਦੇ ਆਦਮੀ ਵੀ ਕੁਰਬਾਨੀ ਕਰਨ ਵਾਲੇ ਹੁੰਦੇ। ਈਸਾ ਜੀ ਨੇ ਜਦੋਂ ਕੁਰਬਾਨੀ ਦੇਣ ਦਾ ਵੇਲਾ ਪਿਆ, ਉਸ ਵੇਲੇ ਕਿਹਾ, ਹੇ ਖੁਦਾ, ਇਹ ਜ਼ਹਿਰ ਦਾ ਪਿਆਲਾ ਜਦੋਂ ਸੂਲੀ ਦੇਣ ਲੱਗੇ ਯਹੂਦੀਏ ਇਸ ਨੂੰ ਕਿ ਸੂਲੀ ਦਾ ਪਿਆਲਾ ਜਿਹੜਾ ਹੈ ਇਹ ਮੇਰੀਆਂ ਅੱਖਾਂ ਤੋਂ ਓਹਲੇ ਕਰ ਲੈ, ਮੈਂ ਇਸ ਨੂੰ ਸਹਾਰ ਨਹੀਂ ਸਕਦਾ। ਇਸੇ ਕਰਕੇ ਆਸਾਨੀਆਂ ਚ ਕੋਈ ਕੁਰਬਾਨੀ ਕਰਨ ਵਾਲਾ ਬੰਦਾ ਨਹੀਂ ਪੈਦਾ ਹੋ ਸਕਿਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਧਰਮ ਦੀ ਰੱਖਿਆ ਵਾਸਤੇ, ਗੁਰਸਿੱਖ ਸੰਗਤਾਂ ਦੇ ਬੋਲ ਨੂੰ ਪੂਰਾ ਰੱਖਣ ਵਾਸਤੇ ਕੁਰਬਾਨੀ ਦਿੱਤੀ ਹੈ। ਸੋ ਇਸ ਕਰਕੇ ਗੁਰਸਿੱਖ ਹੁਣ ਤੱਕ ਵੀ ਕੁਰਬਾਨੀਆਂ ਕਰੀ ਜਾਂਦੇ ਹਨ। ਜਦੋਂ ਵੀ ਮੌਕਾ ਪੈਂਦਾ, ਹਜ਼ਾਰਾਂ ਲੱਖਾਂ ਦੀ ਗਿਣਤੀ ਸਿੰਘ ਆਪਾ ਵਾਰ ਕੇ ਗੁਰੂ ਸਾਹਿਬ ਜੀ ਦੀ ਆਗਿਆ ਅਨੁਸਾਰ ਆਪਣੇ ਜੀਵਨ ਨੂੰ ਪਰਉਪਕਾਰ ਦੇ ਲੇਖੇ ਲਾਉਂਦੇ ਹਨ ਸਾਧ ਸਿੰਘ ਜੀ। ਉਸ ਪਰਉਪਕਾਰੀ ਸਤਿਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰ ਤਾਜ ਦਾ, ਜਿਸ ਵਾਸਤੇ ਇੱਥੇ ਬੀਬੀ ਜੀ ਇਹ ਸਾਰਾ ਆਰੰਭ ਕਰਦੇ ਹਨ ਕਿ ਜੇਠ ਦੇ ਮਹੀਨੇ ਅੰਦਰ ਗੁਰੂ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਸੰਗਤਾਂ ਕਥਾ ਕੀਰਤਨ ਦੇ ਰਾਹੀਂ ਅਤੇ ਸੰਗਤਾਂ ਦੇ ਉਤਸ਼ਾਹ ਬੜੇ ਭਾਰੀ ਉੱਚੇ ਪੈਮਾਨੇ ਦੇ ਉੱਤੇ ਪੂਰਨ ਹੋਵੇ। ਉਹ ਸਤਿਗੁਰੂ ਮਹਾਰਾਜ ਸਾਹਿਬ ਜੀ 5 ਕੋਤਰੀਆਂ ਤੋਂ ਬਾਅਦ ਐਕੀ ਵੀ ਸੱਚੇ ਪਾਤਸ਼ਾਹ ਇਹ ਬੀਬੀ ਹੋਣਾ ਦੀ ਅਤੇ ਸਾਰੀਆਂ ਸੰਗਤਾਂ ਦੀ ਮਹਾਰਾਜ ਸਾਹਿਬ ਇੱਛਾ ਪੂਰੀ ਕਰ ਰਹੇ ਹਨ। ਸੰਗਤ ਦਾ ਸਮਾਗਮ ਹੋ ਰਿਹਾ ਹੈ। ਅੱਜ ਸਾਧ ਸੰਗਤ ਜੀ ਪਿੱਛੇ 4 ਸ਼ਬਦ ਅਲਾਣੀਆਂ ਦੇ ਸਤਿਗੁਰੂ ਨਾਨਕ ਦੇਵ ਦੇ ਸਵੇਰੇ ਸੰਪੂਰਨ ਹੋਏ ਹੈ। ਹੁਣ 5ਵਾਂ ਸ਼ਬਦ ਅਲਾਣੀਆਂ ਦਾ ਗੁਰੂ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਹਨ।
ਵੱਡ ਹੰਸ ਮਹੱਲਾ ਪਹਿਲਾ, ਬਾਬਾ ਆਇਆ ਹੈ ਉੱਠ ਚੱਲਣਾ।
ਸਤਿਗੁਰੂ ਜੀ ਕਹਿੰਦੇ ਨੇ ਬਾਬਾ ਹੇ ਭਾਈ, ਸਤਿਗੁਰੂ ਜੀ ਬਾਬਾ ਹਰ ਇੱਕ ਨੂੰ ਕਿਹਾ ਕਰਦੇ। ਮਾਝੇ ਦੇ ਵਿੱਚ ਵੀ ਬੋਲੀ ਹੈ, ਜੋ ਕੋਈ ਬਜ਼ੁਰਗ ਹੋਵੇ ਜੋ ਕੋਈ ਪੂਜਨੀਕ ਉਹਨੂੰ ਲੋਕ ਬਾਬਾ ਕਹਿੰਦੇ ਹਨ। ਮਹਾਰਾਜ ਸਾਹਿਬ ਜੀ ਪਾਂਬਰ ਤੇ ਵਿਸ਼ਈ ਤੋਂ ਵੱਡਾ ਹੋਣੇ ਕਰਕੇ ਜਿਗਿਆਸੂ ਨੂੰ, ਕਿਉਂਕਿ ਪਾਂਬਰ ਲੋਕ ਤਾਂ ਹਰ ਜਾ ਸੁਣੇ ਨੇ ਹਰ ਗੁਣ ਗਾ ਰਹੇ ਅਤੇ ਵਿਖਈ ਪੁਰਖ ਵਿਸ਼ਿਆਂ ਦੇ ਵਿੱਚ ਹੀ ਪ੍ਰੈਣ ਰਹਿੰਦੇ ਹੈ। ਜਿਗਿਆਸੂ ਨਾ ਤਾਂ ਵਿਸ਼ਿਆਂ ਚ ਪਰਚਦਾ ਹੈ ਤੇ ਨਾ ਪਾਂਬਰ ਪੁਰਾ ਕੰਮ ਕਰਦਾ ਹੈ। ਉਹਨੂੰ ਪਰਮੇਸ਼ੁਰ ਦੇ ਮਿਲਣ ਦੀ ਇੱਛਾ ਹੁੰਦੀ ਹੈ, ਇਸ ਕਰਕੇ ਪਾਂਬਰ ਤੇ ਬਖਈ ਤੋਂ ਵੱਡਾ ਹੁੰਦਾ। ਇਸ ਕਰਕੇ ਬਾਬਾ ਸ਼ਬਦ ਨਾਲ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ।
ਬਾਬਾ ਆਇਆ ਹੈ ਉੱਠ ਚੱਲਣਾ।
ਗੁਰੂ ਜੀ ਕਹਿੰਦੇ ਬਾਬਾ ਹੇ ਭਾਈ, ਹੇ ਉੱਤਮ ਅਧਿਕਾਰੀ, ਜੋ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ ਉਸ ਨੂੰ ਉੱਠ ਕੇ ਉਪਰਾਮ ਹੋ ਕੇ ਇਹ ਦੇਹ ਵੱਲੋਂ ਜਗਤ ਵੱਲੋਂ ਪਰਲੋਕ ਨੂੰ ਚੱਲਣਾ ਹੈ।
ਇਹੋ ਜਗ ਝੂਠ ਪਸਾਰੂ
ਵਾਹ, ਵਿਸ਼ੇਸ਼ ਕਰਕੇ ਜਾਣਨਾ ਕਰੋ ਵਾਹ ਹੇ ਭਾਈ, ਇਹ ਜਿੰਨਾ ਸਾਰਾ ਜਗਤ ਹੈ ਝੂਠਾ ਹੀ ਹੈ, ਇਹਦਾ ਜਿਹੜਾ ਪਸਾਰਾ ਫਲਾਵ ਹੈ ਇਹ ਵੀ ਝੂਠਾ ਹੀ ਹੈ।
ਸੱਚਾ ਘਰ ਸੱਚੜਾ ਸੇਵੀਐ।
ਸੱਚਾ ਘਰ ਸਾਧ ਸੰਗਤ ਜੀ, ਸਾਧ ਸੰਗਤ ਹੈ ਮਹਾਰਾਜ ਜੀ, ਜਿੱਥੇ ਸੱਚੇ ਦਾ ਵਿਚਾਰ ਹੁੰਦਾ ਹੈ, ਸੱਚਾ ਘਰ ਸੰਗਤ ਦੇ ਵਿੱਚ ਮਿਲ ਕੇ ਸੱਚੇ ਸੱਚੇ ਅਕਾਲ ਪੁਰਖ ਦੇ ਤਾਈ ਸੇਵੀਏ, ਭਜਨ ਕਰੀਏ, ਭਗਤੀ ਕਰੀਏ।
ਸੱਚ ਖਰਾ ਸੱਚਿਆਰੂ
ਵਾਹ, ਸਾਧ ਸੰਗਤ ਜੀ ਸੱਚ ਨਾਮ ਨੂੰ ਜਪਣ ਵਾਲਾ, ਖਰਾ ਇਸ ਲੋਕ ਚ ਵੀ ਖਰਾ ਹੈ, ਵਕਾਰਾਂ ਕਰਕੇ ਖੋਟਾ ਨਹੀਂ ਹੁੰਦਾ, ਤੇ ਪਰਲੋਕ ਚ ਵੀ ਸਚਿਆਰ ਹੋਗਾ, ਸਚਿਆਈ ਵਾਲਾ ਹੁੰਦਾ ਵਾ ਵਿਸ਼ੇਸ਼ ਕਰਕੇ ਸੱਚਾ ਘਰ ਪਰਮੇਸ਼ੁਰ ਦਾ ਸੱਚਾ ਘਰ ਜੋ ਸਰੂਪ ਹੈ ਉਸ ਦੀ ਪ੍ਰਾਪਤੀ ਵਾਸਤੇ ਸੱਚੇ ਦੇ ਪਰਮੇਸ਼ੁਰ ਦੇ ਤਾਈ ਸੇਵਨ ਭਜਨ ਕਰੀਏ।
ਸੱਚ ਖਰਾ ਸਚਿਆਰੂ ਵਾ
ਜਿਹੜਾ ਪੁਰਖ ਸੱਚੇ ਨਾਮ ਕਰਕੇ ਜਿਹਦਾ ਅੰਤਾ ਕਰਨ ਖਰਾ ਚੰਗਾ ਸਹਿ ਧਰਮ ਵਿਚ ਪੱਕਾ ਹੋਇਆ ਹੈ ਉਹਨੂੰ ਸੱਚ ਸਰੂਪ ਦੀ ਆਰੋ ਪ੍ਰਾਪਤੀ ਹੁੰਦੀ ਹੈ ਵਾ ਵਿਸ਼ੇਸ਼ ਕਰਕੇ।
ਕੂੜ ਲੱਭ ਜਾਂ ਥਾਏ ਨਾ ਪਾਸੀ
ਜਿਹੜੇ ਝੂਠ ਬੋਲਣ ਵਾਲੇ ਪੁਰਖ ਹੈ ਕੂੜੇ ਪਦਾਰਥਾਂ ਚ ਲੱਗੇ ਹੋਏ ਹੈ ਲੱਭ ਖਾਣ ਦਾ ਜਿਨ੍ਹਾਂ ਨੂੰ ਹੈ ਬਹੁਤਾ ਉਹ ਜਾ ਕਰਕੇ ਪ੍ਰਲੋਕ ਚ ਥਾਂ ਨਹੀਂ ਪਾਉਣਗੇ, ਨਾ ਉਹਨਾਂ ਨੂੰ ਇਸ ਲੋਕ ਜਾਤ ਤੁਰਿਆ ਪਦ ਦੀ ਪ੍ਰਾਪਤੀ ਹੋਵੇਗੀ, ਨਾ ਪ੍ਰਲੋਕ ਚ ਸੱਚਖੰਡ ਚੋਂ ਥਾਂ ਪਾਉਣਗੇ ਜਾ ਕੇ।
ਅੱਗੇ ਲਹਿ ਨਾ ਥਾ
ਕੂੜ ਲੱਭ ਜਾਂ ਥਾਏ ਨਾ ਪਾਸੀ ਝੂਠ ਬੋਲਣ ਵਾਲਾ ਲੱਭੀ ਲਾਲਚੀ ਆਦਮੀ ਜਾਂ ਉਹ ਚਾਹੇਗਾ ਕਿ ਮੈਨੂੰ ਸਰੂਪ ਰੂਪੀ ਥਾਂ ਮਿਲ ਜੇ, ਤੁਰਿਆ ਪਦ ਰੂਪੀ ਥਾਂ ਨਹੀਂ ਹੈ ਇਸ ਲੋਕ ਚ ਪਾਵੇਗਾ, ਅੱਗੇ ਪ੍ਰਲੋਕ ਚ ਵੀ ਉਹਨੂੰ ਸੱਚਖੰਡ ਚ ਵੀ ਬੈਠਣ ਵਾਸਤੇ ਮੁਕਤ ਹੋਣ ਵਾਸਤੇ ਥਾਂ ਨਹੀਂ ਪ੍ਰਾਪਤ ਹੋਵੇਗਾ। ਇਸੇ ਪ੍ਰਕਾਰ ਕੂੜ ਲੱਭ ਜਾਂ ਥਾਂ ਨਾ ਪਾਸੀ ਜਿਹੜਾ ਝੂਠ ਬੋਲਣ ਵਾਲਾ ਯੋਗੀ ਜਾਂ ਹਿਰਦੇ ਦੇ ਅੰਦਰ ਲੱਭ ਦਾ ਲੱਭ ਹੈ ਲੱਭ ਦੀ ਜਗ੍ਹਾ ਬਣਾਈ ਹੋਈ ਹੈ ਤੇ ਕੂੜ ਝੂਠ ਬੋਲਣ ਦੀ ਜਿਹੜਾ ਜਗ੍ਹਾ ਬਣਾਈ ਹੋਈ ਹੈ ਉਹ ਸਾਧ ਸੰਗਤ ਵੀ ਥਾਂ ਸਰੂਪ ਦੀ ਪ੍ਰਾਪਤੀ ਰੂਪ ਨਹੀਂ ਪਾਸੀ ਪਾਵੇਗਾ, ਅੱਗੇ ਪ੍ਰਲੋਕ ਚ ਵੀ ਆਦਰ ਥਾਂ ਨਹੀਂ ਲਵੇਗਾ ਜਿੱਥੇ ਕਿਹਾ ਰੇਰੇ ਵਰਗੇ ਕਹਿ ਨਾ ਕੋਈ ਆ ਬੈਠ ਆਦਰ ਸੁਭ ਦੇਊ, ਉਹ ਅੱਗੇ ਪ੍ਰਲੋਕ ਚ ਵੀ ਸੱਚਖੰਡ ਦੇ ਵਿਚ ਬਸਣ ਰੂਪ ਸੋਹਣਾ ਥਾਂ ਨਹੀਂ ਲਵੇਗਾ ਪ੍ਰਾਪਤ ਨਹੀਂ ਹੋਵੇਗਾ।
ਅੰਤਰ ਆਓ ਨਾ ਬੈਸੋ ਕਹੀਏ
ਅੰਤਰਮੁਖ ਤੁਰਿਆ ਪਦ ਵਿਚ ਵੀ ਆਓ ਬੈਠੀਏ ਸਾਡੇ ਸਰੂਪ ਵਿਚ ਸਿੱਧ ਹੋਵੋ, ਇਹ ਅੰਤਰ ਜਾਵੀ ਵਾਹਿਗੁਰੂ ਵੱਲੋਂ ਵੀ ਕਿਹਾ ਨਹੀਂ ਜਾਵੇਗਾ। ਅੰਤਰ ਆਓ ਸੱਚਖੰਡ ਦੇ ਵਿਚ ਅੰਦਰ ਆਓ ਭਾਈ ਬੈਠੋ ਆ ਕੇ ਤੁਹਾਨੂੰ ਮੁਕਤ ਸਲੋਕ ਮੁਕਤੀ ਸਰੂਪ ਮੁਕਤੀ ਸੂਰ ਮੁਕਤੀ ਸੁਯੁਗ ਮੁਕਤੀ ਜਾਂ ਕੇਵਲ ਮੋਖ ਦੀ ਪ੍ਰਾਪਤੀ ਹੋਈ ਹੈ, ਆਓ ਬੈਠੋ ਆਪਣੇ ਅੰਤਰਮੁਖ ਸਰੂਪ ਰੂਪੀ ਸਿੰਘਾਸਨ ਤੇ, ਇਉਂ ਨੀ ਕਿਸੇ ਨੇ ਕਹਿਣਾ ਬੈਠਣਾ ਕਹੋ ਕਰੋ
ਸੁਣੀਏ ਘਰ ਕਾ
ਇਹ ਦੁਨੀਆਂ ਦੇ ਅੰਦਰ ਐਂ ਉਹ ਵਰਤੇਗਾ ਜਿਵੇਂ ਸੁਣੀਏ ਘਰ ਚ ਕਾਉ ਕਰਲਾ ਕੇ ਚਲਿਆ ਜਾਂਦਾ, ਉਹਨੂੰ ਕਿਸੇ ਨਿਆਣੇ ਦੇ ਕੋਲ ਟੁੱਕਰ ਨਹੀਂ ਮਿਲਦਾ। ਇਸੇ ਪ੍ਰਕਾਰ ਸੁਣੀਆਂ ਘਰ ਸੰਸਾਰ ਹੈ ਇਹਦੇ ਚ ਕਾਂ ਹੀ ਐਂ ਕਰਲਾ ਕੇ ਬਦਲਾਵ ਕੇ ਚਲਿਆ ਜਾਏਗਾ, ਸਭ ਸੰਤੋਖ ਆਦੇ ਗੁਣਾਂ ਚੋਂ ਸੁਖ ਰੂਪੀ ਟੁੱਕਰ ਨਹੀਂ ਕਿਤੋਂ ਪ੍ਰਾਪਤ ਹੋਵੇਗਾ, ਖਾਲੀ ਦਾ ਖਾਲੀ ਚਲਿਆ ਜਾਏਗਾ ਦੁਨੀਆਂ ਚੋਂ।
ਜੰਮਣ ਮਰਨ ਵੱਡਾ ਵਿਛੋੜਾ
ਇਹ ਜਿਹੜਾ ਜੰਮਣ ਤੇ ਮਰਨ ਦਾ ਵੱਡਾ ਧਾਰੀ ਵਿਛੋੜਾ ਪਿਆ ਹੋਇਆ ਹੈ, ਇਹ ਵੱਡਾ ਕਿਉਂ ਹੈ ਜੰਮਣ ਮਰਨ? ਕਹਿੰਦੇ ਵਾਹਿਗੁਰੂ ਦੇ ਸਰੂਪ ਨਾਲ ਵਿਛੋੜਾ ਹੋਣੇ ਕਰਕੇ ਉਹਦੇ ਨਾਲ ਲਿਵ ਨਾਲੋਂ ਵਿਛੜੇ ਹੋਏ ਹਾਂ, ਇਸ ਕਰਕੇ ਜੰਮਣ ਵੱਲੋਂ ਵੱਡਾ ਦੁੱਖ ਵਿਛੋੜੇ ਦਾ ਪਿਆ ਹੋਇਆ।
ਬਿਨਸੈ ਜਗ ਸਵਾਏ
ਸਾਰੇ ਜਗ ਦੇ ਜਿੰਨੇ ਜੀਵ ਹੈ ਉਹ ਬਿਨਸੈ ਨਾਸ ਹੋ ਰਹੇ ਹਨ।
ਲੱਭ ਧੰਦੇ ਮਾਇਆ ਜਗਤ ਭੁਲਾਇਆ
ਲੱਭ ਖਾਣ ਦੇ ਵਿਚ ਮਾਇਆ ਦੇ ਜੋੜਨ ਦੇ ਧੰਦਿਆਂ ਚ ਸਾਰੇ ਜਗਤ ਜੀਵਾਂ ਨੂੰ ਭੁਲਾਇਆ ਹੋਇਆ ਮਾਇਆ ਨੇ।
ਕਾਲ ਖੜਾ ਰੂਆਏ
ਕਾਲ ਦੇ ਸਿਰ ਤੇ ਖੜਾ ਰੂਆਏ ਰੁਕੇ ਮਾਰਦਾ ਹੈ ਕਿ ਚੱਲ ਛੇਤੀ ਤਿਆਰ ਹੋ ਜਾ ਮਰਤ ਹੋਏ ਸਰੂਪਰੇ ਪਸ਼ੂਆ ਨੀ ਬੂਝੇ ਬਾਲ ਸਾਹਿਬ ਹੰਕਾਰ ਮੈਂ ਮਰਨਾ ਨੀ ਸੂਝੇ। ਇਸ ਪ੍ਰਕਾਰ ਇਹ ਕਾਲ ਖੜਾ ਰੁਕੇ ਮਾਰਦਾ ਹੈ। ਭਾਈ ਕਾਨ ਸਿੰਘ ਸਾਹਿਬ ਨੇ ਆਪਣੇ ਕੋਲ ਚ ਖਿਡਾਰੂ ਪਾਠ ਬਣਾ ਦਿੱਤਾ, ਉਹ ਕਹਿੰਦੇ ਕਾਲ ਖਿਡਾਰੂ ਆਏ ਜਿਵੇਂ ਖਿਡਾਰੀ ਸੌਂਤੀ ਪੱਕੀ ਖੇਡਣ ਵਾਸਤੇ ਆਉਂਦਾ ਹੈ ਇਉਂ ਜੀਆਂ ਨੂੰ ਮਾਰਨ ਹੋ ਕੇ ਕਾਲ ਆਉਂਦਾ ਹੈ। ਪਰ ਖਿਡਾਰੂ ਆਏ ਟਕਸਾਲ ਦਾ ਪਾਠ ਅੰਮ੍ਰਿਤਸਰ ਜੀ ਦਾ ਵੀ ਦਮੇ ਸਾਹਿਬ ਦਾ ਇਹੋ ਸਮਝਣਾ ਕਾਲ ਖੜਾ ਰੁਕੇ ਮਾਰਦਾ ਸਿਰ ਦੇ ਉੱਤੇ ਆਵਾਜ਼ਾਂ ਦਿੰਦਾ ਹੈ
ਬਾਬਾ ਆਪ ਹੋ ਭਾਈ ਹੋ ਗੱਲ ਮਿਲ ਹੈ
ਬਾਬਾ ਹੇ ਭਾਈ ਆਓ ਮਿਲੋ ਗੱਲ ਮਿਲ ਹੈ ਕੰਠ ਦੇ ਨਾਲ ਮਿਲਣਾ ਕਰੀਏ ਪਰਮੇਸ਼ੁਰ ਦੇ ਬਚਨ ਪ੍ਰਾਪਤੀ ਵਾਲੀਆਂ ਗੱਲਾਂ ਵਿਚ ਮਿਲਣਾ ਕਰੀਏ।
ਮੇਲ ਮੇਲ ਦੇਹ ਆਸੀਸਾ
ਜਿਹੜੇ ਵਾਹਿਗੁਰੂ ਦੇ ਮੇਲ ਵਿਚ ਮਿਲੇ ਹੋਏ ਹੈ ਉਹਨਾਂ ਨਾਲ ਮਿਲ ਮਿਲ ਕੇ ਅਸੀਸਾਂ ਦੇਣਾ ਕਰੀਏ ਕਿ ਤੁਹਾਨੂੰ ਤੁਸੀਂ ਆਪਣੇ ਜਨਮ ਨੂੰ ਸਫਲਾ ਕਰ ਲਿਆ ਵਾਹਿਗੁਰੂ ਦੀ ਪ੍ਰਾਪਤੀ ਕਰਕੇ।
ਬਾਬਾ ਸੱਚੜਾ ਮੇਲ ਨਾ ਚੁੱਕਈ।
ਬਾਬਾ ਹੇ ਭਾਈ, ਜਿਨ੍ਹਾਂ ਨੂੰ ਸੱਚੇ ਪਰਮੇਸ਼ਰ ਦਾ ਮਿਲਾਪ ਹੋਇਆ, ਸੱਚਾ ਮਿਲਾਪ ਹੈ, ਇਹ ਕਦੇ ਚੁੱਕਿਆ ਨੀ ਜਾਂਦਾ ਉਹਨਾਂ ਦਾ, ਹਰ ਵਕਤ ਵਾਹਿਗੁਰੂ ਨਾਲ ਮੇਲ ਰਹਿੰਦਾ ਹੈ।
ਪ੍ਰੀਤਮ ਕੀਆ ਦੇਹ ਆਸੀਸਾ ਹੈ,
ਉਸ ਪ੍ਰੀਤਮ ਸਤਿਗੁਰੂ ਦੀਆਂ ਆਸੀਸਾਂ ਦੇਣਾ ਕਰੋ ਕਿ ਤੁਹਾਨੂੰ ਸਤਿਗੁਰੂ ਹੈ ਜਿਨ੍ਹਾਂ ਨੇ ਆਪਾਂ ਨੂੰ ਵਾਹਿਗੁਰੂ ਨਾਲ ਮੇਲਣਾ ਕੀਤਾ ਹੈ।
ਆਸੀਸਾ ਦੇਵੋ ਭਗਤ ਕਰੇ ਵੋ,
ਸਤਿਗੁਰਾਂ ਨੂੰ ਆਸੀਸਾਂ ਦਿਓ, ਮਹਾਰਾਜ ਸਾਹਿਬ ਦਾ ਧੰਨਵਾਦ ਕਰੋ ਤੇ ਭਗਤੀ ਕਰੋ ਮਿਲ ਕਰਕੇ ਸਾਰੇ।
ਮਿਲਿਆ ਕਾ ਕਿਆ ਮੇਲੋ,
ਜਿਹੜੇ ਮਿਲੇ ਹੋਏ ਮਹਾਰਾਜ ਉਹਨਾਂ ਨੂੰ ਕੀ ਮਿਲਣਾ, ਹੋਰ ਤੁਸੀਂ ਉਹਦਾ ਸਾਨੂੰ ਵਿਛੜਿਆ ਨੂੰ ਮਿਲੋ, ਮਿਲਿਆ ਦੇ ਨਾਲ ਕੀ ਕਰਨਾ, ਚਲੋ ਸਾਨੂੰ ਵੀ ਮਿਲਣਾ ਚਾਹੀਦਾ ਕਿ ਬੇਨਤੀ ਕਰੀਏ ਮਹਾਰਾਜ ਜਿਵੇਂ ਮਿਲੇ ਹੋਏ ਤੁਹਾਡੇ ਨਾਲ ਇਹਨੇ ਸਾਨੂੰ ਮਿਲਣਾ ਕਰੋ।
ਇੱਕ ਭੂਲੇ ਨਾਵ ਹੋ ਉੱਥੇ ਹੋ ਥਾਵ ਹੋ,
ਇੱਕ ਸਾਹਿਬ ਸੰਗਤ ਜੀ ਪਰਮੇਸ਼ੁਰ ਦੇ ਨਾਮ ਤੋਂ ਵੀ ਭੁੱਲੇ ਹੋਏ ਹੈ, ਫਿਰ ਸਾਹਿਬ ਸੰਗਤ ਰੂਪੀ ਥਾਂ ਚੋਂ ਵੀ ਭੁੱਲੇ ਹੋਏ ਹੈ, ਉਹ ਸਰੂਪ ਰੂਪੀ ਥਾਂ ਚੋਂ ਵੀ ਭੁੱਲੇ ਹੋਏ ਹੈ, ਇੱਕ ਭੁੱਲੇ ਹੋਏ ਪਰਮੇਸ਼ੁਰ ਦੇ ਨਾਮ ਤੋਂ, ਫਿਰ ਅੰਤਰਮੁਖ ਬਿਰਤੀ ਕਰਨ ਗਿਆਨ ਤੋਂ ਵੀ ਭੁੱਲੇ ਹੋਏ ਹੈ, ਥਾਂ ਤੁਰਿਆ ਪਦ ਤੋਂ ਵੀ ਭੁੱਲੇ ਹੋਏ ਹਨ।
ਗੁਰ ਸਭ ਦੀ ਸੱਚ ਖੇਲੋ,
ਜੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰੇ ਤਾਂ ਪ੍ਰੇਮ ਜਿਉ ਤਾਂ ਪ੍ਰੇਮ ਖੇਲਣ ਕਾ ਚਾਹੋ, ਫਿਰ ਤਾਂ ਕਲੀ ਗਲੀ ਮੇਰੀ ਆਓ, ਸੱਚਾ ਖੇਲ ਪ੍ਰਾਪਤ ਹੋ ਜਾਵੇ ਆਪਣਾ ਆਪ ਵਾਰ ਕੇ, ਫਿਰ ਸੱਚੇ ਦੇ ਗੰਭੀਰ ਹੋਣ ਨੂੰ ਭੇਜੋ ਤੇ ਸਰ ਪ੍ਰਮਕੀ ਪਾ ਕੇ ਸੇਤੀ ਖੇਲ, ਕਾਤੀ ਸਰਸੋਂ ਤੇਲ ਕੇ ਨਾ ਖਲ ਭਈ ਨਾ ਤੇਲ, ਸੱਚੀਆਂ ਸੱਚੀਆਂ ਪੁਰਖਾਂ ਦੇ ਨਾਲ ਤਨ ਮਨ ਧਨ ਦੇ ਨਾਲ ਖੇਲ ਕਰੋ।
ਜਮ ਮਾਰਗ ਨਹੀਂ ਜਾਣਾ ਸਬਦ ਸਮਾਣਾ,
ਜੋ ਕਰਕੇ ਮਹਾਰਾਜ ਦਾ ਮਨ, ਮਹਾਰਾਜ ਦੀ ਕਿਰਪਾ ਕਰਕੇ ਸਾਡਾ ਮਨ ਸ਼ਬਦ ਵਿਚ ਸਮਾਣਾ ਸਮਾ ਜਾਏਗਾ, ਫਿਰ ਜਮਾਂ ਦੇ ਮਾਰਗ ਚ ਨਹੀਂ ਜਾਣਾ ਪਵੇਗਾ, ਜੰਮਣ ਮਰਨ ਦੇ ਮਾਰਗ ਸੰਸਾਰ ਚ ਜੂਨਾ ਚ ਨਹੀਂ ਜਾਣਾ ਪਵੇਗਾ।
ਜੁਗ ਜੁਗ ਸੱਚਾ ਵੇਸੇ,
ਜੁਗਾਂ ਜੁਗਾਂ ਚ ਸੱਚੇ ਸਰੂਪ ਦੇ ਪ੍ਰਾਪਤੀ ਵਾਲਾ ਦੇਸ ਬ੍ਰਹਮ ਗਿਆਨੀ ਆਪ ਪਰਮੇਸ਼ਰ ਰੂਪ ਦੇਸ ਧਾਰ ਲਵਾਂਗੇ। ਵੈਸੇ ਤਾਂ ਨੀ ਪਾਠ ਕਹੇ, ਵੇਸੇ ਹੀ ਅਨੁਸਾਰ ਸੱਚੇ ਦਾ ਦੇਸ ਰੂਪ ਹੋ ਜਾਓਗੇ।
ਸਾਜਨ ਸੈਣ ਮਿਲੋ ਸੰਜੋਗੀ,
ਇਹ ਸੱਜਣ ਸੰਤ ਜਨੋ, ਇਹ ਸੈਣ ਸਾਥੀ ਹੋ ਪਰਮੇਸ਼ਰ ਦੇ ਹੋ, ਜੀਵੀ ਸੀ ਏਕਤਾ ਵਾਲੇ ਹੋ, ਤੁਸੀਂ ਮਿਲਦੇ ਹੋ ਸੰਜੋਗਾਂ ਕਰਕੇ, ਪੂਰੇ ਜਦੋਂ ਪੁੰਨ ਕੀਤੇ ਹੋਣ ਤਾਂ ਤੁਹਾਡਾ ਮਿਲਾਪ ਹੁੰਦਾ ਹੈ।
ਗੁਰ ਮਿਲ ਖੋਲੇ
ਫਾਹੇ, ਸੱਜਣ ਨਾਲ ਮਿਲ ਕੇ ਕਾਲ ਦੇ ਫਾਹੇ ਖੋਲੇ ਜਾਂਦੇ ਹਨ। ਸਾਜਣ ਫਿਰ ਸਰਵਣ ਕਰਨ ਵਾਲੇ ਹੋ, ਫਿਰ ਸਹਿਣ ਮੰਨਣ ਕਰਨ ਵਾਲੇ ਸਾਥੀ ਹੋ, ਫਿਰ ਸੰਜੋਗੀ ਨੂੰ ਅਧਿਆਸਨ ਕਰਨ ਵਾਲੇ ਹੋ, ਆਓ ਇਕੱਤਰ ਹੋ, ਗੁਰਾਂ ਨਾਲ ਮਿਲ ਕਰਕੇ ਕਾਲ ਦੇ ਫਾਹੇ ਖੋਲੇ ਜਾਂਦੇ ਮੀਤੇ ਜਾਂਦੇ ਹਨ।
ਬਾਬਾ ਨਾਂਗੜਾ ਆਇਆ ਜਗ ਮੈਂ,
ਸਾਜਨ ਸਹਿਣ ਮਿਲੋ ਸੰਜੋਗੀ, ਫਿਰ ਸੱਜਣ ਬਰਾਗ ਵਾਲੇ ਹੋ, ਫਿਰ ਸਹਿਣ ਵਿਵੇਕੀ ਪੁਰਖੋ, ਫਿਰ ਮੋਖ ਇੱਛਾ ਵਾਲੇ ਹੋ ਅਤੇ ਇਸ ਖੜਸਮਤੀ ਵਾਲੇ ਹੋ, ਗੁਰਾਂ ਦੇ ਸੰਜੋਗ ਕਰਕੇ ਮਿਲਣਾ ਕਰੋ। ਜਿਸ ਕਿਸੇ ਦੇ ਫਾਹੇ ਜੰਮਣ ਮਰਨ ਦੇ ਖੋਲੇ ਗਏ ਹੈ, ਕਰਤਾ ਭੁਗਤਾ ਦੇ ਫਾਹੇ, ਹੰਗਤਾ ਮਮਤਾ ਦੇ, ਉਹ ਸਰਵਰ ਨਾਲ ਮਿਲ ਕੇ ਖੋਲੇ ਗਏ ਹਨ।
ਬਾਬਾ ਨਾਂਗੜਾ ਆਇਆ ਜਗ ਮੈਂ,
ਬਾਬਾ ਹੇ ਭਾਈ, ਇਹ ਜਗਤ ਵਿਚ ਉਸ ਵੇਲੇ ਕੋਈ ਇਹਦੇ ਚ ਨੀ ਸੀ, ਨਾ ਕੱਛ ਨਾ ਤਹਿਮਤ ਨਾ ਲੰਗੋਟੀ, ਕੋਈ ਨੰਗਾ ਹੀ ਆਇਆ ਸੀ ਜਗਤ ਦੇ ਵਿਚ, ਖਾਲੀ ਬੇਪਤਾ ਹੋ ਕੇ ਆਇਆ ਸੰਸਾਰ ਵਿਚ,
ਦੁੱਖ ਸੁੱਖ ਲੇਖ ਲਿਖਾਇਆ,
ਜਿਹੜੇ ਜੀਵਨ ਕਰਮ ਕੀਤੇ ਆ ਕਿਸੇ ਨੂੰ ਦੁੱਖ ਦਿੱਤਾ ਉਹ ਦੁੱਖ ਮਿਲਣ ਦਾ ਲੇਖ ਲਿਖਾ ਲਿਆ, ਜੇ ਕਿਸੇ ਨੂੰ ਸੁੱਖ ਪਹੁੰਚਾਇਆ ਹੈ ਤਾਂ ਸੁੱਖ ਦੇਣ ਦਾ ਲੇਖ ਲਿਖਾ ਲਿਆ ਹੈ, ਇਹ ਪੂਰਵਲੇ ਕਰਮ ਅਨੁਸਾਰ ਦੁੱਖ ਤੇ ਸੁੱਖ ਦੇ ਲੇਖ ਨੂੰ ਲਿਖਾ ਕੇ ਆਇਆ ਹੈ।
ਲਿਖਿਆੜਾ ਸਾਹਾ ਨਾ ਟਲੈ,
ਜਿਹੜਾ ਸ਼ਾਹ ਪਾਤਸ਼ਾਹ ਅਕਾਲ ਪੁਰਖ ਦਾ ਲੇਖ ਲਿਖਿਆ ਹੋਇਆ, ਇਹ ਮਰਨ ਦਾ ਜਿਹੜਾ ਸਮਾਂ ਸਾਹੇ ਦਾ ਸਮਾਂ ਸਮਝੋ, ਜਿਵੇਂ ਸਾਹਾ ਹੁੰਦਾ ਇਹਨੂੰ ਜਿੰਦ ਦਾ ਪਰਮੇਸ਼ੁਰ ਨਾਲ ਮਿਲਣ ਦਾ ਇੱਕ ਸਾਹਾ ਹੈ। ਜਿਸ ਪ੍ਰਕਾਰ ਸਾਹਿਬ ਸਿੰਘ ਜੀ ਸੁਸਪਾਲ ਦੇ ਨਾਲ ਰੁਕਮਣੀ ਮੰਗੀ ਹੋਈ ਸੀ ਪਰ ਕ੍ਰਿਸ਼ਨ ਜੀ ਵਿਆਹ ਕੇ ਲੈ ਗਏ, ਇਸੇ ਪ੍ਰਕਾਰ ਕਾਲ ਰੂਪੀ ਸੁਸਪਾਲ ਨਾਲ ਸਾਰਿਆਂ ਦੀਆਂ ਜਿੰਦਾਂ ਮੰਗੀਆਂ ਹੋਈਆਂ ਰੁਕਮਣੀ ਜੀ ਨੇ ਆਈ, ਪਰ ਜਿਨ੍ਹਾਂ ਨੂੰ ਅਕਾਲ ਪੁਰਖ ਰੂਪੀ ਕ੍ਰਿਸ਼ਨ ਮਿਲਿਆ ਹੈ ਉਹਨਾਂ ਦੇ ਧੰਨ ਭਾਗ ਹਨ, ਨਹੀਂ ਤਾਂ ਭਾਈ ਜਿਹੜਾ ਅੰਤ ਦੇ ਸਾਹਾਂ ਦਾ ਪੂਰਾ ਹੋਣ ਦਾ ਸਮਾਂ ਨਾ ਇਹ ਸਾਹਾ ਹੈ, ਇਹ ਲਿਖਿਆ ਹੋਇਆ ਸਾਰਿਆਂ ਦੇ ਮੱਥੇ ਤੇ
ਨਾ ਟਲੈ,
ਇਹ ਟਲਣਾ ਨਹੀਂ, ਅੰਤ ਦਾ ਵੇਲਾ ਸਭ ਤੇ ਆਵੇਗਾ। ਸਾਹੇ ਲਿਖੇ ਨੇ ਚੱਲਣੀ ਜਿੰਦੂ ਕੁ ਸਮਝਾਏ,
ਜਿਹੜਾ ਪੁਰਬ ਕਮਾਇਆ,
ਜਿਹੜਾ ਪੁਰਬ ਕਮਾਈ ਕੀਤੀ ਹੈ ਉਸ ਅਨੁਸਾਰ ਪਰਾ ਲਵਦ ਬਣੀ ਹੈ। ਕਮਾਇਆ ਅਨੁਸਾਰ ਉਹ ਪਰਾ ਲਵਦ ਜਿੰਨੇ ਸਾਹ, ਜਿੰਨੇ ਮਹੀਨੇ, ਜਿੰਨੇ ਸਾਲ ਜਿਉਣਾ ਉਸ ਅਨੁਸਾਰ ਉਹ ਪਰਾ ਲਵਦ ਦੇ ਨਾਲ ਅੰਦਾਜ਼ਾ ਵੀ ਇੰਨਾ ਚਿਰ ਤੂੰ ਜੀਵੇਗਾ, ਇੰਨਾ ਸੁਖ ਭੋਗੇਗਾ, ਇੰਨੀ ਵਡਿਆਈ ਹੋਵੇਗੀ, ਇੰਨਾ ਪ੍ਰਤਾਪ ਹੋਵੇਗਾ। ਕਿਉਂ ਜਿਹੜਾ ਕੀਤਾ ਕਰਮ ਪੂਰਵ ਉਹ ਕਮਾਇਆ ਹੋਇਆ ਉਹਦੇ ਅਨੁਸਾਰ ਸਾਹਾ ਮੱਥੇ ਤੇ ਲਿਖਿਆ ਗਿਆ, ਉਹ ਟਲਦਾ ਨੀ। ਜਿਹੜਾ ਪੂਰਵ ਕੀਤਾ ਉਹ ਕੰਮ ਆਇਆ ਹੁਣ, ਸੋ ਉਹ ਹੀ ਕਮਾਇਆ ਹੋਇਆ ਫਲ ਨਾਲ ਜਾਣਾ ਹੈ ਦੁੱਖ ਸੁੱਖ।
ਵਹਿ ਸੱਚ ਹੈ ਲਿਖਿਆ ਅੰਮ੍ਰਿਤ ਵਿਖਿਆ,
ਸੱਚੇ ਪਾਤਸ਼ਾਹ ਜਿਹੜਾ ਬੈਠ ਕੇ ਲਿਖ ਦਿੱਤਾ ਤੈਂ ਅੰਮ੍ਰਿਤ ਸੁਖ ਕਿਸੇ ਨੂੰ ਦਿੱਤਾ ਸੀ ਤੇ ਜਾਂ ਦੁੱਖ ਦਿੱਤਾ ਸੀ ਵੀ ਉਹ ਤੇਰੇ ਮੱਥੇ ਤੇ ਲਿਖਿਆ ਗਿਆ ਹੈ। ਵਹਿ ਸੱਚ ਲਿਖਿਆ, ਸੱਚੇ ਨੂੰ ਲਿਖਤਾ ਜੋ ਅੰਮ੍ਰਿਤ ਦੀ ਨਿਆਈ ਪੁੰਨ ਤੇ ਲਿਖਿਆ ਦੀ ਨਿਆਈ ਪਾਪ, ਜੋ ਪਾਪ ਤੇ ਪੁੰਨ ਤੈਂ ਕੀਤਾ ਉਹ ਸੱਚੇ ਪਾਤਸ਼ਾਹ ਤੇਰੇ ਮੱਥੇ ਤੇ ਲਿਖ ਦਿੱਤਾ ਹੈ। ਇਸੇ ਪ੍ਰਕਾਰ ਮੈਂ ਸੱਚੇ ਲਿਖਿਆ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੋਣੀ ਜਾਂ ਲਿਖਿਆ ਮਾਇਆ ਦੇ ਵਿੱਚ ਚਿੱਤ ਜੁੜਨਾ ਇਹ ਸੱਚੇ ਪਾਤਸ਼ਾਹ ਤੇਰੀ ਕਰਨੀ ਅਨੁਸਾਰ ਲਿਖ ਦਿੱਤਾ ਹੈ, ਬਿਠਾ ਕਰਕੇ ਸਥਿਤ ਕਰਕੇ।
ਜਿਤ ਲਾਇਆ ਤਿਤ ਲਾਗਾ,
ਜਿਸ ਪਾਸੇ ਪੂਰਵਲੇ ਕਰਮਾਂ ਦਾ ਪ੍ਰੇਰਿਆ ਹੋਇਆ ਜੀਵ ਲਾਇਆ ਹੈ ਉਸ ਪਾਸੇ ਲੱਗਿਆ ਹੈ। ਦੋ ਪ੍ਰਕਾਰ ਦੀ ਸੰਗਤ ਹੈ, ਇੱਕ ਤਾਂ ਅੰਦਰ ਸੰਗਤ ਹੈ, ਜਿੱਧਰ ਕੁਸੰਗਤ ਅੰਦਰ ਹੈ ਜਿਹਨੂੰ ਉਹ ਅੰਦਰੋਂ ਕੁਸੰਗੀ ਪਹਿਲਾਂ ਹੀ ਸੰਸਕਾਰ ਉਹਦੇ ਉਹੋ ਜਿਹੇ ਹੁੰਦੇ ਹੈ। ਜਿਹਨੂੰ ਸੰਗਤ ਹੈ ਅੰਦਰੋਂ ਉਹਦੇ ਚੰਗੇ ਪਾਸੇ ਦੇ ਸੰਸਕਾਰ ਹੁੰਦੇ ਹੈ। ਇਵੇਂ ਬਾਹਰ ਸਰੀਰ ਕਰਕੇ ਜਿਹਨਾਂ ਨੂੰ ਕੁਸੰਗਤ ਹੈ ਉਹ ਕੁਸੰਗਤ ਵਾਲੇ ਸੰਸਕਾਰ ਹੈ, ਜਿਹਨੂੰ ਬਾਹਰ ਸਰੀਰ ਕਰਕੇ ਸਤਸੰਗਤ ਹੈ ਉਹਦੇ ਸੰਸਕਾਰ ਸਤਸੰਗਤ ਵਾਲੇ ਹੈ। ਇਉਂ ਕਰਮਾਂ ਅਨੁਸਾਰ, ਕਰਨੀ ਅਨੁਸਾਰ, ਸੰਗਤ ਦੇ ਮੇਲ ਅਨੁਸਾਰ ਜਿਸ ਪਾਸੇ ਲਾਇਆ ਲੱਗਾ ਹੈ। ਜਿਵੇਂ ਦੋ ਤੋਤੇ ਸਨ ਸਾਧ ਸੰਗਤ ਜੀ, ਇੱਕ ਤੋਤਾ ਚੋਰਾਂ ਦੇ ਕੋਲੇ ਆ ਗਿਆ, ਉਹ ਚੋਰਾਂ ਨੇ ਆਪਦੀ ਬੋਲੀ ਸਿਖਾ ਦਿੱਤੀ, ਇੱਕ ਸੰਤਾਂ ਕੋਲੇ ਚਲਿਆ ਗਿਆ ਉਹਨੂੰ ਰਾਮ ਨਾਮ ਸਿਖਾ ਦਿੱਤਾ। ਇਉਂ ਜਿਸ ਪਾਸੇ ਲਾਇਆ ਹੈ ਸੰਗਤ ਦੇ ਅਸਰ ਨਾਲ ਉਸ ਪਾਸੇ ਲੱਗਾ ਹੈ।
ਕਾਮਣੇ ਆਰੀ ਕਾਮਣ ਪਾਏ,
ਇਹ ਕਾਮਣ ਆਰੀ ਟੂਣੇ ਵਾਲੀ ਹੈ ਨਾ ਮਾਇਆ, ਇਹ ਕਾਮਣ ਵਾਲੀ ਟੂਣੇ ਬਾਜ ਹੈ ਮਾਇਆ। ਇਸ ਨੂੰ ਸਾਰਿਆਂ ਦੇ ਤਾਈ ਇਹ ਟੂਣਾ ਭਾਤਾ ਹੈ ਮੋਹ ਰੂਪ,
ਬਹੁ ਰੰਗੀ ਗੱਲ ਤਾਗਾ,
ਬਾਹਲੇ ਰੰਗਾਂ ਦਾ ਮੋਹ ਹੈ, ਕਿਸੇ ਨੂੰ ਖਾਣ ਦਾ, ਕਿਸੇ ਨੂੰ ਪੀਣ ਦਾ, ਕਿਸੇ ਨੂੰ ਪਹਿਰਨ ਦਾ ਹੈ, ਕਿਸੇ ਨੂੰ ਭੋਗਣ ਦਾ ਹੈ, ਬਹੁਤ ਰੰਗਾਂ ਦਾ ਮੋਹ ਹੈ ਤੇ ਗੱਲ ਵਿਚ ਤਾਗਾ ਇਹਨਾਂ ਜੀਆਂ ਦੇ ਮੋਹ ਰੂਪੀ ਪਾ ਦਿੱਤਾ ਹੈ। ਜਿਸ ਪ੍ਰਕਾਰ ਤਾਗਾ ਕਰਕੇ ਗੱਲ ਚ ਪਾ ਦਈਏ ਜਾਦੂਗਰ ਪਾ ਦਿੰਦੇ ਹੈ। ਇਸ ਬਹੁ ਰੰਗੀ ਜਿਹੜੇ ਜੀਵਨ ਰਾਜ ਸੀ, ਤਾਮ ਸੀ, ਸੰਤ ਕੀ ਸੁਭਾਅ ਵਾਲੇ, ਉਹਨਾਂ ਦੇ ਗੱਲ ਚ ਮੋਹ ਰੂਪੀ ਤਾਗਾ ਇਸ ਮਾਇਆ ਨੂੰ ਪਾ ਦਿੱਤਾ ਹੈ। ਹਿਰਦੇ ਰੂਪੀ ਗੱਲ ਚ ਕੰਠ ਵਿਚ ਕਾਮਣ ਵਾਲੀ ਟੂਣਿਆਂ ਵਾਲੀ ਹੈ ਮਾਇਆ, ਇਸ ਨੂੰ ਟੂਣਾ ਕਰਕੇ ਮੋਹ ਦਾ ਪਾ ਦਿੱਤਾ, ਸਭ ਨੂੰ ਮੋਹਿਤ ਕਰ ਲਿਆ ਹੈ।
ਹੋਛੀ ਮਤ ਭਇਆ ਮਨ ਹੋਛਾ,
ਉਸ ਟੂਣੇ ਕਰਕੇ ਬੁੱਧ ਭ੍ਰਿਸ਼ਟ ਹੋ ਜਾਂਦੀ ਹੈ। ਇਸ ਪ੍ਰਕਾਰ ਹੋਛੀ ਮਤ ਭਇਆ ਮਨ ਹੋਛਾ, ਜਦੋਂ ਮਤ ਬੁੱਧੀ ਹੋਛੀ ਤੁਛ ਸੁਭਾਵਾਂ ਵਿਚ ਫਿਰਨ ਲੱਗ ਗਈ, ਮਨ ਵੀ ਹੋਛੇ ਤੁਛ ਸੁਭਾਅ ਵਾਲਾ ਹੋ ਗਿਆ।
ਗੁੜ ਸਾ ਮੱਖੀ ਖਾਇਆ,
ਫੇਰ ਸਾਧ ਸੰਗਤ ਜੀ ਨੇ ਗੁੜ ਨੂੰ ਮੱਖੀ ਖਾ ਜਾਂਦੀ ਹੈ। ਇਸ ਪ੍ਰਕਾਰ ਗੁੜ ਵੀ ਨੀ ਆਈ ਇਹ ਜੀਵ ਸੀ, ਸਾ ਉਸ ਮਾਇਆ ਰੂਪੀ ਮੱਖੀ ਨੇ ਨੂੰ ਖਾ ਲਿਆ। ਵਿਘਨ ਖੇ ਜਿਹੜੇ ਕਰਨ ਸਭ ਨਾਸ ਹੋ ਗਏ, ਗੁੜ ਵੀ ਨੀ ਆਈ ਮਾਇਆ ਰੂਪੀ ਮੱਖੀ ਨੇ ਨੂੰ ਖਾ ਲਿਆ, ਨਾਸ ਕਰ ਲਿਆ ਹੈ। ਜਾਂ ਗੁੜ ਸਾ ਮੱਖੀ ਖਾਇਆ, ਮੱਖੀ ਗੁੜ ਨੂੰ ਖਾਂਦੀ ਹੈ ਤੇ ਉਹਦੇ ਖੰਭ ਵਿੱਚ ਰਹਿ ਜਾਂਦੇ ਹੈ। ਇਵੇਂ ਗੁੜ ਦੀ ਨੀ ਆਈ ਜਿਹੜੀ ਮਾਇਆ ਮਿੱਠੀ ਲੱਗੀ, ਮੱਖੀ ਦੀ ਆਈ ਜੀਵ ਨੇ ਜਦੋਂ ਇਹਨੂੰ ਧਾਰਨ ਵਿਚ ਲੱਗਾ, ਵਿਘਨ ਖੇ ਕਰਨ ਵਿੱਚ ਹੀ ਖੰਭ ਟੁੱਟ ਗਏ, ਇਹ ਖਾਧਾ ਗਿਆ ਆਦਿ
ਨਾਮ ਮਰਜਾਦ ਆਇਆ ਕਾਲ ਭੀਤਰ।
ਮਰਜਾਦਾ ਇਹਦੀ ਕੋਈ ਨੀ ਸੀ ਉਸ ਵਕਤ, ਮਰਜਾਦਾ ਤੋਂ ਰਹਿਤ ਕੋਈ ਕਿਸੇ ਪ੍ਰਕਾਰ ਦੇ ਚਿੰਨ ਨਹੀਂ ਸੀ, ਨਾ ਤੜਾਗੀ ਸੀ, ਨਾ ਕਹਾਈ ਸੀ। ਮਰਜਾਦਾ ਤੋਂ ਬਗੈਰ ਹੀ ਕਲਯੁਗ ਆਦਿਕ ਚੌਹਾਂ ਯੁੱਗਾਂ ਦੇ ਵਿਚ ਆਇਆ ਹੈ। ਕੱਲ ਅਵਿਦਿਆ ਰੂਪ ਜੋ ਸੰਸਾਰ ਹੈ ਇਹਦੇ ਵਿਚ ਆਇਆ ਹੈ, ਕਲਪਨਾ ਵਿਚ
ਨੰਗੋ ਬੰਦ ਚਲਾਇਆ,
ਅੰਤ ਨੂੰ ਕੋਈ ਗੁਣ ਨਾ ਧਾਰਨੇ ਕਰਕੇ ਨੰਗਾ ਬੇਪਤਾ ਹੀ ਬੰਨ ਕੇ ਜਮਦੂਤਾਂ ਨੂੰ ਚਲਾ ਲਿਆ, ਤੋੜ ਲਿਆ ਇਸ ਨੂੰ।
ਬਾਬਾ ਰੂਪ ਹੋ ਜੇ ਕਿਸੇ ਰੂਪਣਾ,
ਇਹ ਨਾ ਮਰਿਆਦ ਨੀ ਪਾਠ ਕਰਨਾ, ਨਾ ਮਰਿਆਦ ਹੀ ਕਰਨਾ, ਬਿਨਾਂ ਮਰਿਆਦਾ ਤੋਂ।
ਬਾਬਾ ਰੂਪ ਹੋ ਜੇ ਕਿਸੇ ਰੂਪਣਾ,
ਬਾਬਾ ਹੇ ਭਾਈ ਜੇ ਕਿਸੇ ਰੋਣਾ ਹੈ ਤਾਂ ਰੋਣਾ ਕਰੋ, ਇਸ ਗੱਲ ਦੇ ਤਾਂ ਹੀ ਰੋਵੋ।
ਜਾਨੀ ਅੜਾ ਬੰਦ ਪਠਾਇਆ ਹੈ,
ਇਹ ਜਾਨੀ ਅੜਾ ਜਿਹੜਾ ਪਿਆਰਾ ਸੀ ਸਾਰਿਆਂ ਨੂੰ ਲੱਗਦਾ, ਇਹਨੂੰ ਬੰਨ ਕੇ ਪਰਮੇਸ਼ਰ ਨੇ ਪਰਲੋਕ ਨੂੰ ਪਠਾਇਆ, ਭੇਜ ਦਿੱਤਾ ਹੈ। ਜਮਦੂਤਾਂ ਨੂੰ ਬੰਨ ਕੇ ਤੋਰ ਲਿਆ ਹੈ ਅੱਗੇ।
ਜਿਹੜਾ
ਪੂਰਵ ਕੀਤਾ ਹੋਇਆ ਕਰਮ ਹੈ ਉਹ ਮਹਾਰਾਜ ਜੀ ਨੂੰ ਵਧਾਤਾ ਹੋ ਕੇ ਲੇਖ ਲਿਖ ਦਿੱਤਾ, ਉਸ ਨੂੰ ਉਹ ਕਰਮ ਦਾ ਫਲ ਦੇ ਕੇ ਰਹਿਣਾ ਹੈ, ਉਹ ਮਿਟਾ ਨੀ ਸਕਦਾ ਕੋਈ।
ਡਰ ਹਾਕਾਰ ਦਾ ਆਇਆ ਹੈ,
ਡਰ ਪਰਮੇਸ਼ਰ ਦੀ ਦਰਗਾਹ ਦਾ, ਹਕਾਰ ਦਾ ਸੱਦਾ ਆਇਆ ਹੈ, ਹਕਾਰਾ ਆਇਆ ਹੈ, ਹੁਕਮਨਾਮਾ ਆਇਆ ਹੈ, ਇਹ ਮੁਕਾ ਕੇ ਲਿਜਾਣ ਵਾਲਾ ਦੁਨੀਆਂ ਤੋਂ ਕੂਚ ਕਰਾ ਕੇ।
ਹਕਾਰ ਆਇਆ ਜਾਂ ਤਿਸ ਪਾਇਆ,
ਜਦੋਂ ਤਿਸ ਵਾਹਿਗੁਰੂ ਨੂੰ ਪਾਇਆ, ਇਹ ਦਰ ਸੰਸਾਰ ਦੇ ਅੰਦਰ ਹੈ, ਜੀਆਂ ਨੂੰ ਹਕਾਰਾ ਸੱਦਾ ਹੁਕਮਨਾਮਾ ਆਇਆ।
ਰੁਨੇ ਰੋਵਣ ਹਾਰੇ,
ਇਹ ਰੋਣ ਵਾਲੇ ਭਰਾ ਭਾਈ ਭਤੀਜੇ ਪੁੱਤਰ ਇਸਤਰੀਆਂ ਉਹ ਰੋਣ ਲੱਗ ਗਏ, ਬੈਣ ਪਾਉਣ ਲੱਗ ਗਏ ਉਸੇ ਵੇਲੇ।
ਪੁੱਤ ਭਾਈ ਭਤੀਜੇ ਰੋਵ ਹੈ,
ਪੁੱਤ ਵੀ ਰੋਂਦੇ ਹੈ, ਭਾਈ ਵੀ ਰੋਂਦੇ ਹੈ, ਭਤੀਜੇ ਵੀ ਰੋਂਦੇ ਹਨ।
ਪ੍ਰੀਤਮ ਅਤ ਪਿਆਰੇ,
ਜਿਹੜੇ ਅਤਿਅੰਤ ਪਿਆਰੇ ਮਨ ਦੇ ਪਿਆਰੇ ਹੈ, ਪਿਆਲਿਆਂ ਨੂੰ ਆਲਿਆਂ ਦੇ ਸਾਂਝੀ ਹੈ, ਉਹ ਵੀ ਅਤਿਅੰਤ ਪਿਆਉਂਦੇ ਹੈ, ਰੋਂਦੇ ਕਿ ਸਾਨੂੰ ਕੌਣ ਹੁਣ ਖਿਲਾਊ ਪਿਲਾਊ ਤੋਂ ਬਿਨਾ।
ਭੈ ਰੋਵੈ ਗੁਣ ਸਾਰ ਸੰਭਾਲੇ,
ਅਤੇ ਭੈਣ ਵੀ ਰੋਂਦੀ ਹੈ, ਸ੍ਰੇਸ਼ਟ ਗੁਣ ਭਰਾ ਦੇ ਸਮਾਲ ਸੰਭਾਲ ਕੇ ਯਾਦ ਕਰਕੇ।
ਉਹ ਮਰੇ ਨਾ ਹੋਇਆ ਨਾਲੇ,
ਮਹਾਰਾਜ ਕਹਿੰਦੇ ਕੋਈ ਭਾਈ ਕਿਸੇ ਦੇ ਨਾਲ ਤਾਂ ਮਰਦਾ ਨੀ ਹੈ, ਅੰਤ ਨੂੰ ਜੀਵ ਨੂੰ ਤਾਂ ਇਕੱਲੇ ਹੀ ਜਾਣਾ ਪੈਂਦਾ ਪਰਲੋਕ ਵਿੱਚ। ਇਸੇ ਪ੍ਰਕਾਰ ਭੈ ਰੋਵੈ, ਜੇ ਕਰਕੇ ਭਾਈ ਪਰਮੇਸ਼ਰ ਦਾ ਭੈ ਧਾਰਨ ਵਿੱਚ ਰੋਵੇ ਨਾ, ਇਹ ਸਾਥੋਂ ਮਹਾਰਾਜ ਨੂੰ ਹਰ ਵਕਤ ਅੰਗ ਸੰਗ ਕਿਉਂ ਨੀ ਸਮਝਿਆ ਜਾਂਦਾ। ਇਹ ਭੈ ਧਾਰਨ ਵਿੱਚ ਜੇ ਰੋਵੇ ਤੇ ਸ੍ਰੇਸ਼ਟ ਗੁਣਾਂ ਨੂੰ ਸੰਭਾਲੇ ਤਾਂ ਭਾਈ ਸਫਲਾ ਹੈ ਇਹਦਾ ਜੀਵਨ।
ਉਹ ਮਰਿਆ ਨਾ ਮੋਇਆ ਨਾਲੇ,
ਕੋਈ ਕਿਸੇ ਨਾਲ ਮਰਿਆ ਦੇ ਸੰਬੰਧੀ ਤਾਂ ਨੀ ਮਰਦਾ, ਇੱਥੇ ਹੀ ਸਾਰੇ ਮਰੇ ਤੋਂ ਤਿਲਕੇ ਧੋੜ ਦਿੰਦੇ ਹੈ, ਜਿਤਨਾ ਪ੍ਰਗਸ਼ਟੀ ਕਹਿ ਦਿੰਦੇ ਹਨ।
ਨਾਨਕ ਜੁਗ ਜੁਗ ਜਾਣ ਸਿਜਾਣਾ,
ਸਤਿਗੁਰੂ ਜੀ ਕਹਿੰਦੇ ਜੁਗਾਂ ਜੁਗਾਂ ਚ ਸਿਆਣਾ ਜਾਣਿਆ ਜਾ ਸਕਦਾ, ਗਿਆਨਵਾਨ ਉਹ ਪਰਮੇਸ਼ਰ ਦੀ ਸਿਆਣ ਕਰਨ ਵਾਲਾ ਜਾਣਿਆ ਜਾਂਦਾ ਹੈ।
ਰੂਪ ਹੈ ਸੱਚ ਸੰਭਾਲੇ,
ਜਿਹੜਾ ਭਾਈ ਸੱਚੇ ਨੂੰ ਸੰਭਾਲਣ ਵਿੱਚ ਰੋਵੇ ਵਿਰਾਗ ਕਰੇ ਤੇ ਯਤਨ ਕਰੇ, ਉਹ ਜੁਗਾਂ ਜੁਗਾਂ ਚ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਸਿਆਣਿਆ ਜਾਣਿਆ ਜਾਂਦਾ ਹੈ। ਜਾਣ ਸਜਾਣਾ ਨੀ ਪਾਠ ਕਰਨਾ, ਜਾਣ ਸਜਾਣਾ ਹੀ ਕਹਿਣਾ ਹੈ।